ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦਿ ਸੱਚ ਹੈ ਥੀ ਸੱਚ ਨਾਨਕ ਹੋਸੀ ਭੀ ਸੱਚ ਆਦਿ ਸੱਚ ਜੁਗਾਦਿ ਸੱਚ ਹੈ ਥੀ ਸੱਚ ਨਾਨਕ ਹੋਸੀ ਭੀ ਸੱਚ। ਜੀ ਉਦਾਸੀ ਮਤ ਦੇ ਸਾਧੂਆਂ ਨੂੰ ਉਪਦੇਸ਼ ਦੇ ਕੇ ਚਰਪਟ ਦੇ ਨਾਲ ਹੀ ਪਰਥਰ ਜੋਗੀ ਬੈਠਾ ਹੋਇਆ ਹੈ ਜੋ ਬੈਰਾਗੀ ਮਤ ਦਾ ਹੈ। ਅਤੇ ਮਹਾਰਾਜ ਜੀ ਹੁਣ ਬੈਰਾਗੀ ਮਤ ਦੇ ਸਾਧੂਆਂ ਨੂੰ ਉਪਦੇਸ਼ ਦਿੰਦੇ ਹਨ। ਕਹਿੰਦੇ ਬੈਰਾਗ ਤੋਂ ਮਤਲਬ ਹੁੰਦਾ ਹੈ, ਰਾਗ ਦਾ ਮਤਲਬ ਹੁੰਦਾ ਹੈ ਪ੍ਰੇਮ, ਅਤੇ ਬੈਰਾਗ ਬਿਨਾਂ ਪ੍ਰੇਮ। ਜਿਹੜਾ ਜੱਗ ਨੂੰ ਬਿਨਾਂ ਪ੍ਰੇਮ, ਜੱਗ ਵੱਲੋਂ ਬਿਨਾਂ ਪ੍ਰੇਮ ਹੋ ਜਾਏ, ਜੱਗ ਨੂੰ ਪ੍ਰੇਮ ਨਾ ਕਰੇ, ਜਿਸ ਦੇ ਅੰਦਰ ਜੱਗ ਦੀ ਕੋਈ ਚੀਜ਼ ਵੀ ਖੁਬੇ ਨਾ, ਉਹਨੂੰ ਦਿਸਣ ਲੱਗ ਪਵੇ ਕਿ ਜੱਗ ਸਭ ਝੂਠ ਹੈ, ਫਰੇਬ ਹੈ, ਇੱਕ ਦੂਸਰੇ ਨਾਲ ਹੀ ਠੱਗੀ ਠੋਰੀ ਹੈ, ਸਭ ਝੂਠ ਹੈ, ਕੋਈ ਕਿਸੇ ਦਾ ਨਹੀਂ ਹੈ, ਸਭ ਆਪੋ ਆਪਣੇ ਲਈ ਹਨ, ਅਤੇ ਤੁਹਾਡਾ ਮਨ ਦੁਨੀਆ ਵੱਲੋਂ ਉਪਰਾਮ ਹੁੰਦਾ। ਇਹ ਜ਼ਰੂਰੀ ਨਹੀਂ ਹੈ ਕਿ ਸਭ ਕੁਛ ਹੋਇਆ ਹੋਵੇ ਤੁਹਾਡੇ ਨਾਲ ਤਾਂ ਹੀ ਉਪਰਾਮ ਹੁੰਦਾ ਹੈ। ਜਿੰਨਾ 'ਤੇ ਮਿਹਰ ਹੁੰਦੀ ਹੈ ਉਹ, ਜੇ ਗੁਰੂ ਆਖੇ ਕਿ ਦੁਨੀਆ ਕੂੜ ਹੈ ਤਾਂ ਤੁਰ ਅੰਦਰ ਤੱਕ ਮੰਨ ਲੈਂਦੇ ਹਨ ਕਿ ਦੁਨੀਆ ਕੂੜ, ਉਹ ਜਾ ਕੇ ਦੇਖਦੇ ਨਹੀਂ ਹਨ ਦੁਨੀਆ ਨੂੰ, ਉਹ ਸੱਤ ਬਚਨ ਕਰਕੇ ਮੰਨ ਲੈਂਦੇ। ਅਤੇ ਮਹਾਰਾਜ ਜੀ ਕਹਿੰਦੇ ਕਿ ਬੈਰਾਗੀ ਉਹ ਹੈ ਕਿ ਦੁਨੀਆ ਵੱਲੋਂ ਬੈਰਾਗ ਹੋ ਜਾਣਾ ਸ਼ੁੱਧ ਹੈ, ਪਰ ਇਹ ਅੱਧਾ ਕੰਮ ਹੋਇਆ, ਅੱਧਾ ਜੇ ਬਾਕੀ ਹੈ ਉਹ ਪਰਮੇਸ਼ਰ ਜੀ ਨਾਲ ਪ੍ਰੇਮ ਪਾਉਣਾ। ਮਹਾਰਾਜ ਜੀ ਕਹਿੰਦੇ ਸੋ ਬੈਰਾਗੀ ਜੇ ਉਲਟੇ ਬ੍ਰਹਮ, ਕਿ ਭਾਈ ਅਸੀਂ ਤਾਂ ਉਸਨੂੰ ਬੈਰਾਗੀ ਆਖਦੇ ਹਾਂ ਜਿਹੜਾ ਆਪਣੇ ਬਾਹਰ ਫਿਰਦੇ ਮਨ ਨੂੰ ਮੋੜ ਕੇ ਲਿਆਵੇ, ਜਿਹੜਾ ਆਪਣੇ ਮਨ ਦੀ ਬਿਰਤੀ, ਬਾਹਰ ਫਿਰਦੀ ਬਿਰਤੀ ਨੂੰ ਉਲਟਾ ਕੇ ਅੰਦਰ ਲਿਆਵੇ, ਅਤੇ ਅੰਦਰ ਲਿਆ ਕੇ ਬ੍ਰਹਮ ਨਾਲ ਬਿਰਤੀ ਜੋੜੇ, ਉਹ ਬੈਰਾਗੀ। ਸੋ ਬੈਰਾਗੀ ਜੇ ਉਲਟੇ ਬ੍ਰਹਮ, ਸੋ ਬੈਰਾਗੀ ਜੇ ਉਲਟੇ ਬ੍ਰਹਮ, ਜੇ ਨੇਤਰ ਬੰਦ ਕਰਨੇ ਨੇਤਰ। ਆਪਾਂ ਅੰਦਰ ਜਾਣਾ ਹੈ। ਮਹਾਰਾਜ ਜੀ ਉਹਨਾਂ ਜੋਗੀਆਂ ਨੂੰ ਨਹੀਂ ਦੇ ਰਹੇ ਉਪਦੇਸ਼, ਉਹਨਾਂ ਦੇ ਬਹਾਨੇ ਆਪਾਂ ਨੂੰ ਦੇ ਰਹੇ, ਉਹਨਾਂ ਦੇ ਬਹਾਨੇ ਆਪਾਂ ਨੂੰ ਦੇ ਰਹੇ ਕਿ ਬਿਰਤੀ ਬਾਹਰੋਂ ਉਲਟਾ ਕੇ ਅੰਦਰ ਬ੍ਰਹਮ ਨਾਲ ਜੋੜਨੇ। ਸੋ ਬੈਰਾਗੀ ਜੇ ਉਲਟੇ ਬ੍ਰਹਮ, ਸੋ ਬੈਰਾਗੀ ਜੇ ਉਲਟੇ ਬ੍ਰਹਮ, ਸ਼ਾਂਤੀ ਹੁੰਦੀ, ਪ੍ਰੇਮ ਵਿੱਚ ਸ਼ਾਂਤੀ ਹੁੰਦੀ ਹੈ, ਮਸਤੀ ਹੁੰਦੀ, ਰੱਬ ਦਾ ਪ੍ਰੇਮ ਹੋਰ ਮਸਤ ਹੁੰਦਾ, ਹੋਰ ਹਿਰਦੇ ਵਿੱਚ ਮਹਾਰਾਜ ਜੀ ਹੋਰਾਂ ਲਈ ਪ੍ਰੇਮ ਧਾਰਨਾ ਹਿਰਦੇ ਵਿੱਚ। ਸੋ ਬੈਰਾਗੀ ਜੇ ਉਲਟੇ ਬ੍ਰਹਮ, ਸੋ ਬੈਰਾਗੀ ਜੇ ਉਲਟੇ ਬ੍ਰਹਮ, ਗਗਨ ਮੰਡਲ ਮੈਂ ਰੋਪੈ ਥੰਮ। ਗੁਰਬਾਣੀ ਵਿੱਚ ਧਰਤੀ ਔਰ ਆਕਾਸ਼ ਦੀ ਗੱਲ ਆਉਂਦੀ ਹੈ ਜੀ, ਧਰਤ ਸੁਹਾਵੀ। ਧਰਤੀ ਇਹ ਆਪਣਾ ਸਰੀਰ ਹੈ ਗਲੇ ਤੱਕ, ਜੋ ਗਲੇ ਤੱਕ ਹੈ ਉੱਥੋਂ ਤੱਕ ਇਹ ਧਰਤੀ ਹੈ, ਉਸ ਤੋਂ ਉੱਪਰ ਗਗਨ ਮੰਡਲ ਹੈ, ਅਸਮਾਨ ਹੈ। ਅਤੇ ਮਹਾਰਾਜ ਜੀ ਕਹਿੰਦੇ ਗਗਨ ਮੰਡਲ ਮੈਂ ਰੋਪੈ ਥੰਮ, ਦਸਵਾਂ ਦੁਆਰ ਗੁਰਸਿੱਖੀ ਵਿੱਚ ਦਸਵਾਂ ਦੁਆਰ ਆਪਣੀ ਰੀੜ੍ਹ ਦੀ ਹੱਡੀ ਜਿੱਥੋਂ ਸ਼ੁਰੂ ਹੁੰਦੀ ਹੈ ਥੱਲਿਓਂ, ਉੱਥੋਂ ਸ਼ੁਰੂ ਹੋ ਕੇ ਇਸ ਦੇ ਨਾਲ ਜੋ ਬ੍ਰਹਮ ਆਪਣੇ ਅੰਦਰ ਵੱਸਦਾ ਹੈ ਉਹ ਉੱਪਰ ਨੂੰ ਚੜ੍ਹਦਾ ਹੈ ਅਤੇ ਆਪਣੇ ਕੰਠ ਗਲੇ ਦੇ ਪਿਛਲੇ ਪਾਸੇ ਰੀੜ੍ਹ ਦੀ ਹੱਡੀ ਦੇ ਨਾਲ ਨਾਲ ਪਿਛਲੇ ਪਾਸਿਓਂ ਸੀਸ ਵਿੱਚ ਚੜ੍ਹਦਾ ਹੈ ਗਗਨ ਮੰਡਲ ਵਿੱਚ, ਅਤੇ ਆਪਾਂ ਉਹਦੇ ਨਾਲ ਗਗਨ ਮੰਡਲ ਵਿੱਚ ਜਾਣਾ ਹੈ। ਅਤੇ ਮਹਾਰਾਜ ਜੀ ਕਹਿੰਦੇ ਬੈਰਾਗੀ ਉਹ ਹੈ ਜਿਹੜਾ ਗਗਨ ਮੰਡਲ ਵਿੱਚ ਜਾ ਕੇ ਥੰਮ ਬਣ ਕੇ ਖਲੋ ਜਾਵੇ, ਥੰਮ ਬਣ ਕੇ ਖਲੋ ਜਾਵੇ ਗਗਨ ਮੰਡਲ ਵਿੱਚ, ਸੀਸ ਵਿੱਚ ਜਾ ਕੇ। ਜਿੰਨਾ ਚਿਰ ਆਪਣੀ ਬਿਰਤੀ ਥੱਲੇ ਰਹਿੰਦੀ ਹੈ, ਧਰਤੀ 'ਤੇ ਰਹਿੰਦੀ ਹੈ, ਗਲੇ ਤੋਂ ਥੱਲੇ ਰਹਿੰਦੀ ਹੈ, ਓਨਾ ਚਿਰ ਜੋ ਧਰਤੀ 'ਤੇ ਜੋ ਕੁਛ ਪ੍ਰਾਣੀ ਕਰ ਰਹੇ ਹਨ ਆਪਣੇ ਅੰਦਰ ਵੀ ਉਹੀ ਖਿਆਲ ਆਉਂਦੇ। ਜੋ ਧਰਤੀ 'ਤੇ ਲੋਕ ਕਰ ਰਹੇ ਹਨ ਜੋ ਕੁਛ ਹੋ ਰਿਹਾ ਹੈ ਉਹਨਾਂ ਚਿਰ ਆਪਣੇ ਅੰਦਰ ਵੀ ਉਹੀ ਖਿਆਲ ਆਉਂਦੇ। ਜਦੋਂ ਗਗਨ ਮੰਡਲ ਵਿੱਚ ਚਲੇ ਜਾਂਦੇ ਹਨ ਤਾਂ ਉਹ ਪਰਮਾਤਮਾ ਦਾ ਦੇਸ਼ ਹੈ, ਉਹ ਪਰਮਾਤਮਾ ਦਾ ਦੇਸ਼, ਉੱਥੇ ਇਹੋ ਜਿਹੇ ਖਿਆਲ ਨਹੀਂ ਕੋਈ ਹੁੰਦਾ। ਗਗਨ ਮੰਡਲ ਵਿੱਚ ਜਾਣਾ ਹੈ, ਸੁਰਤੀ ਨੂੰ ਉੱਚਿਆਂ ਪਹਿਲਾਂ ਮਹਿਸੂਸ ਹੀ ਕਰਨਾ ਹੈ ਕਿ ਮੈਂ ਉੱਪਰ ਨੂੰ ਸੁਰਤੀ ਚੜ੍ਹ ਰਹੀ ਹੈ। ਸੋ ਬੈਰਾਗੀ ਜੇ ਉਲਟੇ ਬ੍ਰਹਮ, ਸੋ ਬੈਰਾਗੀ ਜੇ ਉਲਟੇ ਬ੍ਰਹਮ। ਗਗਨ ਮੰਡਲ ਮੈਂ ਰੋਪੈ ਥੰਮ, ਥੰਮ ਬਣ ਕੇ ਖੜਾ ਹੋ ਜਾਏ ਗਗਨ ਮੰਡਲ ਵਿੱਚ, ਸੀਸ ਵਿੱਚ, ਸੀਸ ਦੇ ਵਿੱਚ, ਸੀਸ ਜਿੱਥੋਂ ਸ਼ੁਰੂ ਹੁੰਦਾ ਹੈ ਉੱਥੋਂ ਲੈ ਕੇ ਸੀਸ ਦੇ ਉੱਪਰ ਜਿਹੜਾ ਉੱਚੇ ਤੋਂ ਉੱਚੇ ਜਗ੍ਹਾ ਹੈ ਸੈਂਟਰ ਵਿੱਚ, ਉੱਥੇ ਥੰਮ ਬਣ ਕੇ ਖੜਾ ਹੋ ਜਾਏ। ਸੀਸ ਵਿੱਚ ਪਰਮੇਸ਼ੁਰ ਜੀ ਦਾ, ਇਹ ਸ਼ਿਵਪੁਰੀ ਹੈ, ਪਰਮਾਤਮਾ ਦਾ ਦੇਸ਼ ਹੈ, ਇੱਥੇ ਮਹਾਰਾਜ ਜੀ ਵਸਦੇ। ਗਗਨ ਮੰਡਲ ਮੈਂ ਰੋਪੈ ਥੰਮ, ਗਗਨ ਮੰਡਲ ਮੈਂ ਰੋਪੈ ਥੰਮ, ਪ੍ਰਗਟ ਪਰਮਾਤਮਾ ਹਿਰਦੇ ਵਿੱਚ ਹੁੰਦਾ ਹੈ। ਪ੍ਰਗਟ ਮਹਾਰਾਜ ਜੀ ਹਿਰਦੇ ਵਿੱਚ ਹੁੰਦੇ ਅਤੇ ਮੇਲ ਉਹਨਾਂ ਦਾ ਗਗਨ ਮੰਡਲ ਵਿੱਚ ਹੁੰਦਾ, ਮੇਲ ਹਿਰਦੇ ਵਿੱਚ ਨਹੀਂ ਹੁੰਦਾ, ਪ੍ਰਗਟ ਹਿਰਦੇ ਵਿੱਚ ਹੁੰਦੇ, ਮੇਲ ਗਗਨ ਮੰਡਲ ਵਿੱਚ ਹੁੰਦਾ। ਗਗਨ ਮੰਡਲ ਮੈਂ ਰੋਪੈ ਥੰਮ, ਥੰਮ ਤੋਂ ਭਾਵ ਕਿ ਥੰਮ ਦੇ ਸਿਰ 'ਤੇ ਸਭ ਕੁਛ ਖਲੋਤਾ ਹੁੰਦਾ, ਥੰਮ ਬਹੁਤ ਤਕੜਾ ਹੁੰਦਾ ਹੈ, ਹਿਲਦਾ ਨਹੀਂ। ਮਹਾਰਾਜ ਜੀ ਕਹਿੰਦੇ ਗਗਨ ਮੰਡਲ ਵਿੱਚ ਥੰਮ ਬਣ ਕੇ ਖਲੋ ਜਾਣਾ, ਫਿਰ ਥੱਲੇ ਧਰਤੀ 'ਤੇ ਨਹੀਂ ਆਉਣਾ, ਫਿਰ ਥੱਲੇ ਧਰਤੀ 'ਤੇ ਨਹੀਂ ਆਉਣਾ। ਗਗਨ ਮੰਡਲ ਮੈਂ ਰੋਪੈ ਥੰਮ, 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 ਅਤੇ ਕਹਿੰਦੇ ਜਿੱਥੇ ਉੱਥੇ ਥੰਮ ਬਣ ਕੇ ਖੜ੍ਹੇ ਹੋਣਾ ਹੈ ਉੱਥੇ ਫਿਰ ਧਿਆਨ ਉੱਥੇ ਰੱਖਣਾ ਹੈ ਦਿਨ ਰਾਤ, ਅਹਿਨਸ ਅਹਿਨਸ ਦਿਨ ਰਾਤ ਅੰਦਰ ਉਸ ਜਗ੍ਹਾ 'ਤੇ ਧਿਆਨ ਰੱਖਣਾ, ਕਿਉਂਕਿ ਜਿੱਥੇ ਆਪਣਾ ਧਿਆਨ ਹੁੰਦਾ ਹੈ ਆਪਾਂ ਉੱਥੇ ਹੁੰਦੇ ਹਾਂ, ਜਿੱਥੇ ਆਪਣਾ ਧਿਆਨ ਹੁੰਦਾ ਹੈ ਆਪਾਂ ਉੱਥੇ ਹੁੰਦੇ ਹਾਂ। ਅਤੇ ਮਹਾਰਾਜ ਜੀ ਕਹਿੰਦੇ ਧਿਆਨ ਫਿਰ ਹਰ ਵਕਤ ਉੱਥੇ ਰੱਖਣਾ, ਅਹਿਨਸ ਅੰਤਰ ਰਹੇ ਧਿਆਨ, ਅਹਿਨਸ ਅਹਿਨਸ ਦਿਨ ਰਾਤ ਅੰਦਰ ਉਸ ਜਗ੍ਹਾ 'ਤੇ ਗਗਨ ਮੰਡਲ ਵਿੱਚ ਧਿਆਨ ਰਹੇ, ਅਹਿਨਸ ਅੰਤਰ ਰਹੇ ਧਿਆਨ, ਅਹਿਨ ਸੇ ਅੰਤਰ ਰਹੇ ਧਿਆਨ ਜੇ ਬੜੀ ਪਿਆਰੀ ਯਾਤਰਾ ਹੈ ਉਹਨੂੰ ਮਿਲਣ ਦੀ ਆਪਾਂ ਇਹ ਯਾਤਰਾ ਕਰਨ ਆਏ ਹਾਂ ਇਸ ਦੇਹੀ ਵਿੱਚ ਉਹਦੇ ਘਰ ਦੀ ਯਾਤਰਾ ਕਰਨ ਆਏ ਹਾਂ ਪਰ ਦੁਨੀਆ ਵਿੱਚ ਗੁਆਚ ਗਏ ਸੀ ਦੁਨੀਆ ਦੇ ਜੰਗਲ ਵਿੱਚ ਗੁਆਚ ਗਏ ਸੀ ਫਿਰ ਉਹਨੇ ਮਿਹਰ ਕਰਕੇ ਆਪਣੇ ਚਰਨਾਂ 'ਚ ਲਿਆਂਦਾ ਅਤੇ ਹੁਣ ਉਹਦੇ ਘਰ ਦੀ ਯਾਤਰਾ ਕਰਨੀ ਹੈ ਤੀਰਥ ਹੋ ਗਏ ਅਹਿਨ ਸੇ ਅੰਤਰ ਰਹੇ ਧਿਆਨ ਅਹਿਨ ਸੇ ਅੰਤਰ ਰਹੇ ਧਿਆਨ ਅਹਿਨ ਸੇ ਅੰਤਰ ਅੰਤਰ ਰਹੇ ਧਿਆਨ ਅਹਿਨ ਸੇ ਅੰਤਰ ਰਹੇ ਧਿਆਨ ਤੇ ਬੈਰਾਗੀ ਸਤ ਸਮਾਨ ਮਹਾਰਾਜ ਜੀ ਕਹਿੰਦੇ ਇਹੋ ਜਿਹਾ ਬੈਰਾਗੀ ਰੱਬ ਦਾ ਹੀ ਰੂਪ ਹੁੰਦਾ ਹੈ ਕਿਉਂਕਿ ਉਹ ਰੱਬ ਦੇ ਨਾਲ ਰਹਿੰਦਾ ਹੈ ਹੁਣ 24 ਘੰਟੇ ਅਤੇ ਉਹ ਰੱਬ ਦਾ ਅਤੇ ਬੈਰਾਗੀ ਸੱਤ ਸਮਾਨ ਰੱਬ ਦੇ ਬਰਾਬਰ ਹੋ ਗਏ ਰੱਬ ਦੇ ਬਰਾਬਰ ਰੱਬ ਨੇ ਆਪਣੇ ਬਰਾਬਰ ਲਿਆ ਖੜਾ ਕੀਤਾ ਰੱਬ ਨੇ ਆਪਣੇ ਬਰਾਬਰ ਲਿਆ ਖੜਾ ਕੀਤਾ ਤੇ ਬੈਰਾਗੀ ਸਤ ਸਮਾਨ ਤੇ ਬੈਰਾਗੀ ਸਤ ਸਮਾਨ ਸਤ ਸਮਾਨ ਤੇ ਬੈਰਾਗੀ ਸਤ ਸਮਾਨ ਆਪਣੇ ਬਰਾਬਰ ਰੱਬ ਕਿਹੋ ਜਿਹੇ ਦੁਨੀਆ ਵਾਲੇ ਕਿਸੇ ਦੂਸਰੇ ਨੂੰ ਆਪਣੇ ਬਰਾਬਰ ਹੋਣ ਨਹੀਂ ਦੇਣਾ ਚਾਹੁੰਦੇ ਅਤੇ ਉਹ ਆਪਣੇ ਬੱਚਿਆਂ ਨੂੰ ਚਾਹੁੰਦਾ ਹੈ ਕਿ ਸਾਰੇ ਮੇਰੇ ਬਰਾਬਰ ਦੇ ਹੋ ਜਾਣ ਦੁਨੀਆ ਕਿਹੋ ਜਿਹੀ ਹੈ ਅਤੇ ਉਹ ਕਿਹੋ ਜਿਹੇ ਜੀ ਪਰਸੋਂ ਇੱਕ ਪ੍ਰਾਣੀ ਨੇ ਇੱਕ ਕਾਗਜ਼ ਲਿਖ ਕੇ ਦਿੱਤਾ ਉਸ ਉੱਪਰ ਕੁਝ ਸਵਾਲ ਹਨ ਜੋ ਰੋਜ਼ ਵਿਚਾਰਿਆ ਕਰਨਗੇ ਇੱਕ ਸਵਾਲ ਉਹਦੇ ਉੱਤੇ ਹੈ ਕਿ ਪ੍ਰਾਣੀ ਲਿਖਿਆ ਸੀ ਕਿ ਸੰਗਤ ਵਿੱਚ ਆਪਣੀ ਸੰਗਤ ਵਿੱਚ ਬੈਠਿਆਂ ਕਦੇ ਕਦੇ ਉੱਚੀ ਰੋਣ ਨੂੰ ਦਿਲ ਕਰਦਾ ਹੈ ਕਦੇ ਕਦੇ ਅੰਦਰੇ ਅੰਦਰ ਰੋਈਦਾ ਹੈ ਅਤੇ ਉੱਚੀ ਕਦੋਂ ਰੋਈਦਾ ਹੈ ਅਤੇ ਅੰਦਰੇ ਅੰਦਰ ਪ੍ਰਾਣੀ ਕਦੋਂ ਰੋਂਦਾ ਹੈ ਉੱਚੀ ਰੋਣਾ ਉਦੋਂ ਆਉਂਦਾ ਹੈ ਜਦੋਂ ਆਪਾਂ ਦੇਖਦੇ ਹਾਂ ਕਿ ਉਹ ਕਿਹੋ ਜਿਹਾ ਹੈ ਅਤੇ ਦੁਨੀਆ ਕਿਹੋ ਜਿਹੀ ਉਹ ਕਿਹੋ ਜਿਹਾ ਹੈ ਅਤੇ ਮੈਂ ਕਿਹੋ ਜਿਹਾ ਉਦੋਂ ਉੱਚੀ ਰੋਣਾ ਆਉਂਦਾ ਪਹਿਲੀ ਵਾਰ ਜਦੋਂ ਸੁਣੀ ਦੀ ਗੁਰਬਾਣੀ ਵਿੱਚ ਕਿ ਉਹ ਕਿੰਨਾ ਪਿਆਰ ਕਰਦਾ ਹੈ ਉਹ ਕਿਸ ਤਰ੍ਹਾਂ ਬੂਹਾ ਖੋਲ੍ਹ ਕੇ ਰਾਤ ਦਿਨ ਆਪਣੇ ਰਾਹ ਵੱਲ ਦੇਖੀ ਜਾਂਦਾ ਹੈ ਕਿ ਕਦੋਂ ਆਉਂਦਾ ਹੈ ਕਦੋਂ ਆਉਂਦਾ ਅਤੇ ਕੋਈ ਔਗਣ 'ਚ ਤਾਰਦਾ ਹੀ ਨਹੀਂ ਜਦੋਂ ਆਪਾਂ ਉਹਦੇ ਦਰ 'ਤੇ ਜਾਈਏ ਕੋਈ ਨਹੀਂ ਪੁੱਛਦਾ ਤੂੰ ਆ ਕੀ ਕੀਤਾ ਸੀ, ਆ ਕੀ ਕੀਤਾ ਸੀ। ਜਿਹੜਾ ਦਰ 'ਤੇ ਆ ਗਿਆ ਉਹ ਪਰਵਾਹ ਨਹੀਂ, ਅਤੇ ਦੁਨੀਆ ਵਾਲੇ 'ਤੇ ਕੋਈ ਛੋਟੀ ਮੋਟੀ ਕਦੀ ਗਲਤੀ ਹੋਈ ਹੋਵੇ ਉਹਨੂੰ ਕਦੀ ਭੁੱਲ ਨਹੀਂ ਸਕਦੇ। ਅਤੇ ਤੂੰ ਕਿਹੋ ਜਿਹਾ ਹੈ ਅਤੇ ਦੁਨੀਆ ਵਾਲੇ ਕਿਹੋ ਜਿਹਾ। ਦੁਨੀਆ ਵਾਲੇ ਚਾਹੁੰਦੇ ਹਨ ਮੈਂ ਸਭ ਤੋਂ ਉੱਚਾ ਹੋਵਾਂ, ਬਾਕੀ ਸਾਰੇ ਮੇਰੇ ਤੋਂ ਨੇੜੇ ਨੀਵੇਂ ਰਹਿਣ। ਤੂੰ ਚਾਹੁੰਦਾ ਹੈ ਸਾਰੇ ਹੀ ਤੇਰੇ ਬਰਾਬਰ ਹੋ ਜਾਣ, ਤਾਂ ਹੀ ਤੂੰ ਯੁਗਾਂ ਯੁਗਾਂ ਵਿੱਚ ਪੈਗੰਬਰਾਂ ਨੂੰ ਭੇਜਿਆ ਸੁਨੇਹਾ ਦੇ ਕੇ ਕਿ ਮੇਰੇ ਕੋਲ ਕਿਸ ਤਰ੍ਹਾਂ ਆਉਣਾ ਹੈ। ਅਤੇ ਜਿਹੜਾ ਉਹਦੇ ਕੋਲ ਪਹੁੰਚ ਗਿਆ ਉਹਦੇ ਬਰਾਬਰ ਹੋ ਗਿਆ, ਪਰ ਉਹ ਨਹੀਂ ਸਮਝਦਾ ਕਿ ਮੈਂ ਬਰਾਬਰ ਹੋ ਗਿਆ। ਇਹ ਲਫ਼ਜ਼ ਅਸਲ ਵਿੱਚ ਗਲਤ ਸਮਝਿਆ ਜਾ ਸਕਦਾ ਹੈ ਰੱਬ ਦੇ ਬਰਾਬਰ ਹੋਣਾ, ਕਿਉਂਕਿ ਇਹ ਮਨ ਨਾਲ ਸਮਝਣ ਦਾ ਨਹੀਂ, ਇਹ ਮਨ ਨਾਲ ਸਮਝਣ ਦਾ ਨਹੀਂ ਹੈ, ਇਸ ਲਈ ਇਸ ਨੂੰ ਮਨ ਨਾਲ ਨਹੀਂ ਸਮਝਣਾ ਚਾਹੀਦਾ। ਉੱਚੀ ਉਦੋਂ ਰੋਣਾ ਆਉਂਦਾ ਹੈ ਜਦੋਂ ਮਾਧੋ ਹਮ ਐਸੇ ਤੂੰ ਐਸਾ, ਚੀਕਾਂ ਨਿਕਲਦੀਆਂ ਕਿ ਹਮ ਐਸੇ ਤੂੰ ਐਸਾ, ਅਤੇ ਫਿਰ ਜਦੋਂ ਆਪਾਂ ਉਹਦੇ ਘਰ ਵੱਲ ਜਾਂਦੇ ਹਾਂ ਅਤੇ ਉਹ ਆਪਾਂ ਨੂੰ ਰਸਤੇ ਵਿੱਚ ਦਿਖਾਉਂਦਾ ਹੈ ਜੋ ਜੋ ਆਪਾਂ ਆਪਣੇ ਕੋਲੋਂ ਜਾਣੇ ਅਣਜਾਣੇ ਵਿੱਚ ਪਾਪ ਹੋਏ ਸੀ, ਉਹ ਆਪਣੇ ਸਾਹਮਣੇ ਫਿਲਮ ਦਿਖਾਉਂਦਾ ਹੈ, ਅਤੇ ਉਹ ਫਿਲਮ ਦੇਖ ਕੇ ਆਪਾਂ ਅੰਦਰੇ ਅੰਦਰ ਰੋਂਦੇ ਹਾਂ ਬਹੁਤ, ਅਤੇ ਅਰਦਾਸ ਕਰਦੇ ਹਾਂ ਕਿ ਮੈਨੂੰ ਬਖਸ਼ ਦਿਓ, ਮੈਨੂੰ ਬਖਸ਼ ਦਿਓ, ਅਤੇ ਬਸ ਉਹ ਇੰਨਾ ਕਰੋ ਆ ਕੇ ਅਤੇ ਉਹ ਗੁਨਾਹ ਕੀਤੇ ਗੁਨਾਹ 'ਤੇ ਲੀਕ ਮੇ ਫੇਰ ਦਿੰਦਾ। ਇੰਨਾ ਆਸਾਨ, ਕਿੱਡਾ ਵੀ ਵੱਡਾ ਗੁਨਾਹ ਹੋਇਆ ਹੋਵੇ ਉਹ ਬਖਸ਼ ਜੇ ਆਪਾਂ ਉਹਦੇ ਘਰ ਨੂੰ ਤੁਰ ਪਏ ਤਾਂ ਉਹ ਬਖਸ਼ ਦਿੰਦਾ, ਜੇ ਘਰ ਨੂੰ ਨਹੀਂ ਤੁਰੇ ਤਾਂ ਫਿਰ ਉਹਦਾ ਫਲ ਭੁਗਤਣਾ ਪੈਂਦਾ, ਫਿਰ ਉਹਦਾ ਫਲ ਭੁਗਤਣਾ ਪੈਂਦਾ। ਅਹਿਨਸ ਅੰਤਰ ਰਹੇ ਧਿਆਨ ਅਤੇ ਬੈਰਾਗੀ ਸੱਤ ਸਮਾਨ, ਬੋਲੇ ਪਰਥਰ ਸੱਤ ਸਰੂਪ, ਬੋਲੇ ਪਰਥਰ ਸੱਤ ਸਰੂਪ, ਪਰਥਰ ਬੈਰਾਗੀ ਜੋਗੀ ਵੱਲ ਇਸ਼ਾਰਾ ਕਰਕੇ ਕਹਿੰਦੇ ਹਨ ਕਿ ਪਰਥਰ ਜੀ ਜਦੋਂ ਤੁਸੀਂ ਇਸ ਤਰ੍ਹਾਂ ਫਿਰ ਪਰਮਾਤਮਾ ਦੇ ਬਰਾਬਰ ਹੋ ਜਾਓਗੇ ਅਤੇ ਫਿਰ ਤੁਸੀਂ ਬੋਲੋਗੇ, ਤੁਸੀਂ ਸੱਤ ਸਰੂਪ ਹੋਵੋਗੇ ਉਦੋਂ ਉਹਦਾ ਹੀ ਰੂਪ, ਅਤੇ ਫਿਰ ਤੁਸੀਂ ਦੁਨੀਆ ਨੂੰ ਆਖੋਗੇ ਕਿ ਪਰਮ ਤੰਤ ਮੈਂ ਰੇਖ ਨ ਰੂਪ, ਕਿ ਪਰਮਾਤਮਾ ਦੀ ਕੋਈ ਰੇਖ ਰੂਪ ਰੇਖਾ ਨਹੀਂ ਹੈ। ਜੋ ਦੁਨੀਆ ਵਿੱਚ ਬਾਹਰ ਮੂਰਤੀਆਂ ਬਣਾ ਲੈਂਦੇ ਕਿ ਬ੍ਰਹਮ ਹੈ, ਬ੍ਰਹਮ ਦੇਵਤਾ ਜਸਤ, ਕਿ ਬ੍ਰਹਮ ਦੀ ਕੋਈ ਰੂਪ ਰੇਖਾ ਨਹੀਂ ਹੈ। ਬੋਲੇ ਬੋਲੇ ਪਰਥਰ ਸੱਤ ਸਰੂਪ, ਬੋਲੇ ਪਰਥਰ ਸੱਤ ਸਰੂਪ, ਪਰਮ ਤੰਤ ਮੈਂ ਰੇਖ ਨਾ ਰੂਪ, ਪਰਮ ਤੰਤ ਮੈਂ ਰੇਖ ਨਾ ਰੂਪ,
ਪਰਮ ਤੰਤ ਮੈਂ ਰੇਖ ਨਾ ਰੂਪ,
ਜੇ ਆਪਾਂ ਹੋਰ ਪ੍ਰੇਮ ਪ੍ਰੇਮ ਭਰਨਾ ਹੈ ਆਪਣੇ ਅੰਦਰ। ਮਹਾਰਾਜ ਜੀ ਕਹਿੰਦੇ ਕਿ ਪ੍ਰੇਮ ਓਨਾ ਚਿਰ ਨਹੀਂ ਆਪਣੇ ਅੰਦਰ ਆਉਂਦਾ ਜਿੰਨਾ ਚਿਰ ਆਪਣੇ ਅੰਦਰ ਤ੍ਰਿਸ਼ਨਾਵਾਂ ਰਹਿੰਦੀਆਂ। ਕਿਆ ਹੋ ਜਾਏ, ਉਹ ਹੋ ਜਾਏ, ਆਹ ਮਿਲ ਜਾਏ, ਉਹ ਮਿਲ ਜਾਏ। ਅਤੇ ਗੁਰੂ ਨਾਨਕ ਸਾਹਿਬ ਜੀ ਵਚਨ ਕਰਦੇ, ਮੈਂ ਪ੍ਰੇਮ ਨਾ ਚਾਖਿਓ ਰੀ ਪਾਓ ਕਰੇ। ਪ੍ਰੇਮ ਪਰਮਾਤਮਾ ਦੇ ਨਾਲ ਕਹਿੰਦੇ, ਮੈਂ ਉਹਦੇ ਨਾਲ ਪ੍ਰੀਤੀ ਨਹੀਂ ਪਾਈ ਪਾਓ ਕਰੇ। ਪ੍ਰੀਤੀ ਪਾ ਕੇ ਅਤੇ ਮੈਂ ਉਹਦੀ ਪ੍ਰੀਤ ਚੱਖੀ ਨਹੀਂ, ਮੈਂ ਉਹਦਾ ਪ੍ਰੇਮ ਚੱਖਿਆ ਨਹੀਂ। ਮੈਂ ਪ੍ਰੇਮ ਨਾ ਚਾਖਿਓ ਰੇ ਪਾਓ ਕਰੇ। ਮੈਂ ਪ੍ਰੇਮ ਨਾ ਚਾਖਿਓ ਰੇ ਪਾਓ ਕਰੇ। ਪ੍ਰੇਮ ਨਾ ਚਾਖਿਓ ਰੀ ਪਾਓ ਕਰੇ। ਮੈਂ ਪ੍ਰੇਮ ਨਾ ਚਾਖਿਓ ਰੀ ਪਾਓ ਕਰੇ। ਪ੍ਰੇਮ ਨਾ ਚਾਖਿਓ ਰੀ ਪਾਓ ਕਰੇ। ਮੈਂ ਪ੍ਰੇਮ ਨਾ ਚਾਖਿਓ ਰੀ ਪਾਓ ਕਰੇ। ਤ੍ਰਿਸ਼ਨਾ ਕਦੇ ਨਾ ਚੁੱਕੇ ਨਿਤ ਆਸ ਕਰੇ। ਕਹਿੰਦੇ ਕਿ ਜਿੰਨਾ ਚਿਰ ਆਪਣੇ ਅੰਦਰ ਤ੍ਰਿਸ਼ਨਾ ਰਹਿੰਦੀ ਹੈ ਓਨਾ ਚਿਰ ਆਪਾਂ ਨੂੰ ਆਸ ਰਹਿੰਦੀ ਹੈ ਉਸ ਤ੍ਰਿਸ਼ਨਾ ਦੇ ਪੂਰੀ ਹੋਣ ਦੀ, ਅਤੇ ਆਪਣਾ ਬਾਹਰਲੀਆਂ ਵਸਤੂਆਂ 'ਤੇ ਧਿਆਨ ਰਹਿੰਦਾ ਹੈ। ਆਪਾਂ ਅੰਦਰ ਜਾਂਦੇ ਨਹੀਂ ਹਾਂ, ਉਹਦੇ ਨਾਲ ਪ੍ਰੇਮ ਪਾਉਂਦੇ ਨਹੀਂ, ਅਤੇ ਉਹਦੇ ਪ੍ਰੇਮ ਦੀ ਆਪਾਂ ਨੂੰ ਕੋਈ ਖਬਰ ਨਹੀਂ ਆਉਂਦੀ। ਅਤੇ ਜਿਨ੍ਹਾਂ ਨੇ ਪ੍ਰੇਮ ਪਾਇਆ ਫਿਰ ਉਹ ਪ੍ਰੇਮ ਪਰਮਾਤਮਾ ਪ੍ਰੇਮ ਸਰੂਪ ਹੋ ਕੇ ਆਪਣੇ ਅੰਦਰ ਵੀ ਪ੍ਰਗਟ ਹੁੰਦਾ ਅਤੇ ਆਪਣੇ ਚਾਰ 'ਚ ਫੇਰੇ ਜਿਸ ਤਰ੍ਹਾਂ ਪੱਖਾ ਝੁੱਲਦਾ, ਇਸ ਤਰ੍ਹਾਂ ਉਹ ਪੱਖਾ ਬਣ ਕੇ ਆਪਣੇ ਚਾਰ 'ਚ ਫੇਰੇ ਆਪਣੇ ਉਹਨੂੰ ਮਹਾਰਾਜ ਜੀ ਕਹਿੰਦੇ ਪ੍ਰੇਮ ਪਟੋਲਾ। ਕਿ ਉਹ ਪ੍ਰੇਮ ਦਾ ਪਟੋਲਾ, ਪਟੋਲਾ ਆਖਦੇ ਰੇਸ਼ਮੀ ਕੱਪੜੇ ਨੂੰ, ਪੱਟ ਦੇ ਕੱਪੜੇ, ਕਿ ਉਹਦੇ ਪ੍ਰੇਮ ਦਾ ਪਟੋਲਾ। ਕਿ ਤੂੰ ਮੈਨੂੰ ਦਿੱਤਾ ਆਪਣੇ ਪ੍ਰੇਮ ਦਾ ਪਟੋਲਾ, ਤੂੰ ਮੈਨੂੰ ਦਿੱਤਾ, ਤੂੰ ਮੇਰੇ ਸਰੀਰ ਦੇ ਚਾਰ 'ਚ ਫੇਰੇ ਪ੍ਰੇਮ ਦਾ ਪਟੋਲਾ ਪਾ ਦਿੱਤਾ। ਪ੍ਰੇਮ ਪਟੋਲਾ ਤੈਂ ਸਹਿ ਦਿੱਤਾ, ਪ੍ਰੇਮ ਪਟੋਲਾ ਤੈ ਸਹਿ
ਦਿੱਤਾ।
ਪ੍ਰੇਮ ਪਟੋਲਾ ਤੈ ਸਹਿ ਦਿੱਤਾ, ਪ੍ਰੇਮ ਪਟੋਲਾ ਤੈਂ ਸਹਿ ਦਿੱਤਾ। ਗੁਰੂ ਨਾਨਕ ਸਾਹਿਬ ਜੀ ਨਾਲ ਸਿੱਧੇ ਬਚਨ ਹਨ, ਪਰਮੇਸ਼ੁਰ ਜੀ ਨਾਲ ਸਿੱਧੇ। ਜੇ 16ਵੀਂ ਸਦੀ ਵਿੱਚ ਉਦੋਂ ਅਕਬਰ ਬਾਦਸ਼ਾਹ ਸੀ ਤਖ਼ਤ 'ਤੇ, ਅਤੇ ਮਥੁਰਾ ਦੇ ਲਾਗੇ ਬਿੰਦਰਾਬਨ ਜਿੱਥੇ ਕ੍ਰਿਸ਼ਨ ਜੀ ਗਊਆਂ ਚਾਰਿਆ ਕਰਦੇ ਸਨ। ਉੱਥੇ ਬਿੰਦਰਾਵਨ ਵਿੱਚ ਇੱਕ ਹਰੀਦਾਸ ਨਾਮ ਦਾ ਰਾਗਾਂ ਦਾ ਗੁਰੂ ਰਹਿੰਦਾ ਸੀ। ਉਹ ਰਾਗਾਂ ਦੇ ਵਿੱਚ ਬਹੁਤ ਨਿਪੁੰਨ ਸੀ। ਰਾਗ ਜਿਹੜੇ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਵੀ ਹਨ। ਉਸ ਹਰੀਦਾਸ ਦਾ ਇੱਕ ਚੇਲਾ ਸੀ ਬਾਹਮਣ, ਅਤੇ ਉਸ ਚੇਲੇ ਦਾ ਨਾਂ ਸੀ ਤ੍ਰਿਲੋਚਨ ਮਿਸ਼ਰ। ਤ੍ਰਿਲੋਚਨ ਮਿਸ਼ਰ ਇਹ ਤ੍ਰਿਲੋਚਨ ਮਿਸ਼ਰ ਰਾਗਾਂ ਵਿੱਚ ਗੁਰੂ ਨਾਲੋਂ ਵੀ ਉੱਪਰ ਹੋ ਗਿਆ। ਰਾਗ ਬਹੁਤ ਸੋਹਣੇ ਅਲਾਪਦਾ ਸੀ, ਸੁਰਾਂ ਵਾਜਿਆਂ ਦੀਆਂ, ਪਰ ਆਵਾਜ਼ ਜਿਹੜੀ ਸੀ, ਆਵਾਜ਼ ਦੇ ਵਿੱਚ ਪ੍ਰੇਮ, ਉਹ ਗੁਰੂ ਦੇ ਵਿੱਚ ਜ਼ਿਆਦਾ ਸੀ। ਅਤੇ ਇਸ ਦੀ ਬਹੁਤ ਕੀਰਤੀ ਸੀ ਤ੍ਰਿਲੋਚਨ ਮਿਸ਼ਰ ਦੀ। ਇਹ ਬਾਦਸ਼ਾਹਾਂ ਦੇ ਦਰਬਾਰਾਂ ਵਿੱਚ ਜਾ ਕੇ ਬਾਦਸ਼ਾਹ ਦੀਆਂ ਕੀਰਤੀਆਂ ਗਾਉਂਦਾ ਹੁੰਦਾ ਸੀ, ਅਤੇ ਬਾਦਸ਼ਾਹ ਨੇ ਇਸ ਨੂੰ ਫਿਰ ਧਨ ਦੌਲਤ ਦੇਣੀ। ਇਸ ਦੀ ਮਹਿਮਾ ਸੁਣ ਕੇ ਅਕਬਰ ਬਾਦਸ਼ਾਹ ਨੇ ਇਸ ਨੂੰ ਆਪਣੇ ਦਰਬਾਰ ਵਿੱਚ ਬੁਲਾਇਆ ਅਤੇ ਇਹਦੇ ਕੋਲੋਂ ਕੀਰਤਨ ਸੁਣਿਆ। ਅਕਬਰ ਬਹੁਤ ਖੁਸ਼ ਹੋਇਆ, ਉਸਨੇ ਇਸ ਨੂੰ ਪੱਕਾ ਹੀ ਆਪਣੇ ਦਰਬਾਰ ਵਿੱਚ ਰੱਖ ਲਿਆ ਅਤੇ ਰੋਜ਼ ਇਸ ਕੋਲੋਂ ਕੀਰਤਨ ਸੁਣਦਾ। ਇਹ ਅਕਬਰ ਦੇ ਨੌਵਾਂ ਰਤਨਾਂ ਵਿੱਚੋਂ ਇੱਕ ਸੀ। ਇਹ ਬਾਅਦ ਵਿੱਚ ਗਵਾਲੀਅਰ ਚਲੇ ਗਿਆ। ਉੱਥੇ ਗੌਸ਼ ਮੁਹੰਮਦ ਨਾਮ ਦਾ ਪੀਰ ਰਹਿੰਦਾ ਸੀ, ਉਸ ਪੀਰ ਦੇ ਪਾਸ ਰਹਿਣ ਲੱਗ ਪਿਆ ਅਤੇ ਫਿਰ ਬ੍ਰਾਹਮਣ ਤੋਂ ਮੁਸਲਮਾਨ ਮਤ ਧਾਰਨ ਕਰ ਲਿਆ। ਅਤੇ ਰਾਗਾਂ ਦਾ ਬਹੁਤ ਕਮਾਲ ਦਾ ਗਿਆਨ ਸੀ ਇਸ ਪਾਸ। ਉਸ ਜ਼ਮਾਨੇ ਵਿੱਚ ਸਾਰੇ ਹਿੰਦੁਸਤਾਨ ਵਿੱਚ ਇਹ ਰਾਗਾਂ ਦਾ ਗੁਰੂ ਮੰਨਿਆ ਜਾਂਦਾ ਸੀ। ਇਸ ਦੇ ਜਦੋਂ ਇਹ ਅਕਬਰ ਬਾਦਸ਼ਾਹ ਪਾਸ ਸੀ ਅਤੇ ਅਕਬਰ ਨੇ ਸੋਚਿਆ ਕਿ ਜੇ ਚੇਲਾ ਇਸ ਤਰ੍ਹਾਂ ਦਾ ਗਾਉਂਦਾ ਹੈ ਤਾਂ ਇਹਦਾ ਗੁਰੂ ਕਿਸ ਤਰ੍ਹਾਂ ਦਾ ਹੋਵੇਗਾ। ਅਕਬਰ ਇਸ ਦੇ ਗੁਰੂ ਹਰੀਦਾਸ ਪਾਸ ਗਿਆ ਮਥੁਰਾ, ਅਤੇ ਹਰੀਦਾਸ ਨੇ ਪਰਮਾਤਮਾ ਦੇ ਪ੍ਰੇਮ ਵਿੱਚ ਸ਼ਬਦ ਪੜ੍ਹਿਆ ਅਤੇ ਅਕਬਰ ਮਦਹੋਸ਼ ਹੋ ਗਿਆ। ਇੰਨਾ ਉਹਦੇ 'ਚ ਨਸ਼ਾ ਸੀ ਪ੍ਰੇਮ ਦਾ। ਫਿਰ ਅਕਬਰ ਨੇ ਤਾਨਸੇਨ ਨੂੰ ਪੁੱਛਿਆ ਕਿ ਤੇਰੇ ਵਿੱਚ ਉਹ ਗੱਲ ਕਿਉਂ ਨਹੀਂ ਹੈ ਜੋ ਤੇਰੇ ਗੁਰੂ ਵਿੱਚ ਹੈ, ਤੇਰੀ ਆਵਾਜ਼ ਵਿੱਚ ਉਹ ਗੱਲ ਨਹੀਂ ਹੈ। ਤਾਨਸੇਨ ਕਹਿੰਦਾ, ਬਾਦਸ਼ਾਹ, ਮੈਂ ਬਾਦਸ਼ਾਹ ਲਈ ਗਾਉਂਦਾ, ਤੁਹਾਡੇ ਲਈ ਗਾਉਂਦਾ, ਅਤੇ ਮੇਰਾ ਗੁਰੂ ਬਾਦਸ਼ਾਹ ਅਤੇ ਬਾਦਸ਼ਾਹ ਲਈ ਗਾਉਂਦਾ, ਇਸ ਲਈ ਮੈਂ ਦੁਨੀਆਂ ਦੇ ਬਾਦਸ਼ਾਹ ਲਈ ਗਾਉਂਦਾ ਅਤੇ ਉਹ ਬਾਦਸ਼ਾਹ ਦੇ ਬਾਦਸ਼ਾਹ ਲਈ ਗਾਉਂਦਾ, ਅਤੇ ਆਪਾਂ ਵੀ ਬਾਦਸ਼ਾਹ ਦੇ ਬਾਦਸ਼ਾਹ ਬਾਰੇ ਗੱਲ ਕਰ ਰਹੇ ਹਾਂ, ਉਹਨਾਂ ਦਾ ਪੂਰਾ ਪ੍ਰੇਮ ਭਰ ਕੇ ਗਾਉਂਦਾ। ਪ੍ਰੇਮ ਪਟੋਲਾ ਤੈ ਸਹਿ ਦੇਤਾ, ਪ੍ਰੇਮ ਪਟੋਲਾ ਤੈ ਸਹਿ ਦੇਤਾ, ਤਾਨਸੇਨ। ਫਿਰ ਗਵਾਲੀਅਰ ਵਿੱਚ ਹੀ ਇਸ ਦੀ ਮੌਤ ਹੋਈ ਅਤੇ ਇਸ ਦੀ ਕਬਰ ਦੇ ਲਾਗੇ ਇੱਕ ਇਮਲੀ ਦਾ ਬੂਟਾ ਹੈ ਅਤੇ ਜਿੰਨੇ ਰਾਗਾਂ ਦੇ ਉਸਤਾਦ ਹਨ ਉਹ ਸਾਰੇ ਇਸ ਦੀ ਕਬਰ ਦੀ ਯਾਤਰਾ ਕਰਨ ਜਾਂਦੇ ਹਨ ਅੱਜ ਵੀ। ਅਤੇ ਉਹ ਇਮਲੀ ਦੇ ਬੂਟਾ ਜੋ ਇਸ ਦੀ ਕਬਰ ਦੇ ਉੱਪਰ ਉੱਗਿਆ ਹੋਇਆ ਹੈ, ਉਸ ਦੇ ਪੱਤੇ ਚੱਬਦੇ ਹਨ ਅਤੇ ਸਮਝਦੇ ਹਨ ਕਿ ਉਹ ਪੱਤੇ ਚੱਬ ਕੇ ਉਹਨਾਂ ਦਾ ਗਲਾ ਰਸੀਲਾ ਹੋ ਜਾਏਗਾ ਪ੍ਰੇਮ ਪੱਤੇ, ਜਿਨ੍ਹਾਂ ਨੇ ਪ੍ਰੇਮ ਕੀਤਾ, ਪ੍ਰੇਮ ਗੁਰੂ ਨਾਨਕ ਸਾਹਿਬ ਜੀ। ਤੇ ਫਿਰ ਜੇ ਆਪਾਂ ਉਹਨੂੰ ਪ੍ਰੇਮ ਕਰਦੇ ਤੇ ਉਹ ਅੱਗੋਂ ਕੀ ਕਰਦਾ, ਉਹ ਆਪਣੇ ਉੱਪਰ ਰੇਸ਼ਮੀ ਪ੍ਰੇਮ ਦੇ ਆਪਣੇ ਪ੍ਰੇਮ ਦਾ ਕੱਪੜਾ ਆਪਣੇ ਚਾਰ 'ਚ ਫੇਰੇ, ਆਪਣੇ ਚਾਰ 'ਚ ਫੇਰੇ, ਪ੍ਰੇਮ ਝੂਲਦਾ ਹੈ ਉਸਦਾ। ਪ੍ਰੇਮ ਪਟੋਲਾ ਤੈਂ ਸਦਿੱਤਾ, ਪ੍ਰੇਮ ਪਟੋਲਾ ਤੈਂ ਸਦਿੱਤਾ, ਕਾਹਦੇ ਲਈ? ਦੱਖਣ ਕੂਪਤ ਮੇਰੀ, ਮੇਰੀ ਪੱਤ ਢੱਕਣ ਲਈ, ਦੱਖਣ ਕੂਪਤ ਮੇਰੀ, ਦੱਖਣ ਕੂਪਤ ਮੇਰੀ, ਪ੍ਰੇਮ ਪਟੋਲਾ ਤੈਂ ਸਦਿੱਤਾ, ਪ੍ਰੇਮ ਪਟੋਲਾ ਤੈਂ ਸਦਿੱਤਾ, ਦੱਖਣ ਕੂਪਤ ਮੇਰੀ, ਦੱਖਣ ਕੂਪਤ ਮੇਰੀ, ਦੱਖਣ ਕੂਪਤ ਮੇਰੀ, ਦੱਖਣ ਕੂਪਤ ਮੇਰੀ,
ਦੱਖਣ ਕੂਪਤ ਮੇਰੀ, ਦੱਖਣ ਕੂਪਤ ਮੇਰੀ,
ਦਾਨਾ ਬੀਨਾ ਸਾਈਂ ਮੈਂਡਾ, ਮੇਰਾ ਸਾਈਂ ਗੁਰੂ ਨਾਨਕ ਸਾਹਿਬ ਜੀ ਸਭ ਕੁਛ ਦੇਖ ਰਿਹਾ ਹੈ, ਸਭ ਕੁਛ ਜਾਣਦਾ ਹੈ, ਸਭ ਕੁਛ ਦੇਖ ਰਿਹਾ ਹੈ ਅਤੇ ਸਭ ਕੁਛ ਜਾਣਦਾ। ਦਾਨਾ ਬੀਨਾ ਸਾਈਂ ਮੈਂਡਾ, ਦਾਨਾ ਬੀਨਾ ਸਾਈਂ ਮੈਂਡਾ, ਨਾਨਕ ਸਾਰ ਨ ਜਾਣਾ ਤੇਰੀ, ਨਾਨਕ ਸਾਰ ਨ ਜਾਣਾ ਤੇਰੀ, ਨਾਨਕ ਸਾਰ ਨ ਜਾਣਾ ਤੇਰੀ, ਨਾਨਕ ਸਾਰ ਨ ਜਾਣਾ ਤੇਰੀ,
ਨਾਨਕ ਸਾਰ ਨ ਜਾਣਾ ਤੇਰੀ, ਨਾਨਕ ਸਾਰ ਨ ਜਾਣਾ ਤੇਰੀ,
ਨਾਨਕ ਸਾਰ ਨ ਜਾਣਾ ਤੇਰੀ, ਨਾਨਕ ਸਾਰ ਨ ਜਾਣਾ ਤੇਰੀ,
ਨਾਨਕ ਸਾਰ ਨ ਜਾਣਾ ਤੇਰੀ, ਨਾਨਕ ਸਾਰ ਨ ਜਾਣਾ ਤੇਰੀ,
ਪ੍ਰੇਮ ਪਟੋਲਾ ਤੈਂ ਸਦਿੱਤਾ। ਜਿਹੜਾ ਹੁਣ ਜਿਸ ਪ੍ਰੇਮ ਨਾਲ ਆਪਾਂ ਗਾ ਰਹੇ ਹਾਂ, ਇਹ ਪ੍ਰੇਮ ਦਾ ਪਟੋਲਾ ਉਹਨਾਂ ਨੇ ਬਖਸ਼ਿਆ ਹੈ ਆਪਾਂ ਨੂੰ, ਉਹਨਾਂ ਨੇ ਬਖਸ਼ਿਆ। ਪ੍ਰੇਮ ਪਟੋਲਾ तैसा देता प्रेम पटोला तैसा देता
प्रेम पटोला तैसा देता प्रेम पटोला तैसा देता
ढक्कन को पत मेरी ढक्कन को पत मेरी
ढक्कन को पत मेरी ढक्कन को पत मेरी
जी महाराज जी कहंदे असी तुहाडे ते रेशमी प्रेम दा पटोला पाया है रेशमी कि बहुत कोमल है बहुत कोमल ते बहुत नरम इन्ना कोमल ते इन्ना नरम क्यों पाया उन्होंने क्योंकि आपा नू समझ दे कि आपा इन्ने कोमल ते नरम हाँ जी जो सच है वो सारयां नू अपने चरणां नाल जोड़दा है ते जो दुनिया है वो सारयां नू निखेड़दी है बाहर दुनिया में जानते हाँ राजनीतिक लोग तो नखेड़ते हैं ही हैं उन्होंने पार्टियां बनाई हुई हैं दुनिया नू नखेड़न ले फिर पार्टियां दे विच गां फिर भी एक सारे निखड़ निखड़ के रहते हैं उन्होंने काम ही यह है सारियां नू नखेड़ना राजनीतिक आदमी राजनीतिक लीडर नूं जे पता लग जाए कि सारे इकट्ठे हैं तो उसनूं फिक्र हो जाता है कि ये मैनू कोई खतरा पैदा कर सकते इसलिए वो सारियां नूं निखेड़ के रखता तो दुनिया भी निखेड़दी है आपां जिस किसी कोल खड़े हुंदे हैं तो जिस किसी की गल करते हैं उहदे विच कोई ना कोई औगुण तो हुंदा ही है तो औगुण तक तक के आपां उहदे नालों निखड़ जांदे हैं हौली हौली घरां विच भी एक दूसरे नालों निखड़े निखड़े ज रहिंदे हैं एक दूसरे नालों निखड़े निखड़े ज रहिंदे क्योंकि वह दुनिया है दुनिया निखेड़दी है तो निखड़े निखड़े असी देखते हैं कई बार तुसी जो दो तीन दिन मिस हो जाए दरबार में आना तो जो आते हो तो डाढ़े कुमलाए हुए लगते कुमलाए क्योंकि निखड़ गए निखड़ तो परमात्मा सारियां नूं जोड़दा है उन्हें कोई खतरा नहीं है किसी पास उन्हें किसी कुर्सी ते नहीं बैठना है वो सारियां नूं जोड़दा है तो दुनिया सारियां नूं निखेड़दी है तो जो आप निखड़े निखड़े होंदे हां तो उदास हो जाते क्योंकि इकलापन इकला जी नमाणा जिहा बिना किसी तान दे लगता है तो जो इत्थे उहदे दरबार विच आउंदे हां तो सारे जुड़ जाते हैं तो कोई फिक्र नहीं रहिंदा निमाने निताने जे नहीं रहिंदे सगों उहदे प्यार नाल भर जाते उहदे प्यार नाल भर जाते तुसां ज़्यादा तो ज़्यादा समा दुनिया विचों जल्दी तो जल्दी आ जाया करना है वो जरूरी जरूरी काम करके जल्दी तो जल्दी आ जाना क्यों